ਗੁਰੂ ਜੀ ਪਰਮੇਸ਼ਰ ਹੈ, ਇਹ ਗੱਲ ਤਾਂ ਪ੍ਰਤੱਖ ਹੈ, ਉਸਦਾ ਸਰੂਪ ਹੈ ਹੀ ਤਾਂ ਹੈ, ਸਤਿ ਸਰੂਪ ਹੈ ਸਰੂਪ, ਠੀਕ ਹੈ ਚੰਡਾ ਜੀਓ। ਹਾਂ ਸਤ, ਤਿੰਨੇ ਕਾਲ ਸਤ, ਸਦਾ ਸਤ, ਉਹ ਹੈ, ਇਹੋ ਦੱਸਿਆ ਨੇ ਨਾ ਗੁਰੂ ਜੀ, ਹੈ ਉਹ ਹੈ, ਇਹ ਉਸਦਾ ਇੱਕ ਸਰੂਪ ਹੈ, ਉਹ ਹੈ, ਇਹ ਭਾਵ ਸਾਡੇ ਅੰਦਰ ਨਹੀਂ ਹੈ, ਸਾਡੇ ਅੰਦਰ ਉਹ ਹੈ, ਇਹ ਭਾਵ ਕਿਵੇਂ ਵਸ ਜਾਵੇ, ਤਾਂ ਉਸਦਾ ਸਰੂਪ ਅੰਦਰ ਵਸ ਗਿਆ, ਸਾਡੀ ਜਾਣ ਵਿੱਚ ਆ ਗਿਆ, ਪਰ ਅਸੀਂ ਕਾਲ ਵਿੱਚ ਵਸਦੇ ਹਾਂ, ਕਾਲ ਸਾਡਾ ਛਿੰਨ ਛਿੰਨ ਕਰਕੇ ਲੰਘਦਾ ਹੈ, ਮਨ ਦਾ ਸੰਕਲਪ ਛਿੰਨ ਛਿੰਨ ਵਿੱਚ ਹੋਰਨਾਂ ਪਰਚਿਆਂ ਸੋਚਾਂ ਵਿੱਚ ਤੁਰਿਆ ਜਾ ਰਿਹਾ ਹੈ, ਮਾਨੋ ਸਾਡਾ ਸਾਰਾ ਕਾਲ ਇਸ ਹੈ ਭਾਵਨਾ ਦੇ ਵਿਸਾਰੇ ਵਿੱਚ ਲੰਘ ਜਾਂਦਾ ਹੈ। ਜੇ ਅਸੀਂ ਵਿਸਾਰੇ ਦੀ ਥਾਂ ਯਾਦ ਨੂੰ ਕਹੋ ਤਾਂ ਚੇਤੇ ਨੂੰ ਕਹੋ ਜਾਂ ਸਿਮਰਨ ਨੂੰ ਕਹੋ, ਅੰਦਰ ਪਾ ਲਈਏ ਚੰਡਾ ਜਰਾ ਕਾਲਾ ਹੋ ਕੇ, ਕਿਵੇਂ ਗੁਰੂ ਜੀ? ਪਰਮੇਸ਼ਰ ਹੈ, ਇਹ ਗੱਲ ਹਰ ਛਿੰਨ ਅਸੀਂ ਯਾਦ ਰੱਖੀਏ, ਸਾਡੇ ਚੇਤੇ ਵਿੱਚੋਂ ਉਹ ਹੈ, ਇਹ ਗੱਲ ਕਿਸੇ ਛਿੰਨ ਨਾ ਨਿਕਲੇ, ਤਾਂ ਸਮਝ ਲੈ ਕਿ ਇਹ ਸਿਆਣ ਲਗਾਤਾਰ ਸਿਆਣ ਹੋ ਕੇ ਸਾਨੂੰ ਉਸਦੇ ਹੈ ਹੋਣ ਦੀ ਬਚ ਜਾਏਗੀ ਕਿ ਨਾ, ਹਰ ਛਿੰਨ ਯਾਦ ਰਹੇ ਕਿ ਉਹ ਹੈ, ਤਾਂ ਕੋਈ ਛਿੰਨ ਨਾ ਆਊ ਕਿ ਸਾਨੂੰ ਹੈ ਭੁੱਲ ਜਾਵੇ, ਤਦ ਹੈ ਦੀ ਗਿਆਤ ਲਗਾਤਾਰ ਸਾਡੇ ਅੰਦਰ ਹੋ ਗਈ, ਅਸੀਂ ਕਾਲ ਦੀ ਨਦੀ ਉੱਤੇ ਪੁੱਲ ਬਣਾ ਕੇ ਅਨੰਤ ਦੇ ਦੇਸ਼ ਨਾਲ ਜਾ ਛੋਹੇ ਕਿ ਨਾ, ਅੰਤ ਵਾਲੇ ਦੇ ਅੰਦਰ ਅਨੰਤ ਦੀ ਹੈ ਦਾ ਭਾਵ ਇੱਕ ਤਰ੍ਹਾਂ ਨਾਲ ਲਗਾਤਾਰ ਭਾਵ ਹੋ ਗਿਆ ਚੰਡਾ, ਠੀਕ ਹੈ ਚੰਡਾ, ਸਾਹ ਲੈ ਕੇ, ਕਿਵੇਂ ਕੱਖ ਦੇ ਉਹਲਿਓਂ ਲੱਖ ਕੱਢ ਦਿਖਾਇਆ ਨੇ ਗੁਰੂ ਜੀ, ਫਿਰ ਇਸ ਲਗਾਤਾਰ ਹੋਣ ਦਾ ਅੰਦਰ ਅਭਿਆਸ ਕਰੋ, ਕਰਤਾਰ ਹੈ ਮੇਰੇ ਅੰਦਰ ਹੈ, ਹੈ ਹੈ ਚਿੰਤਨ ਕਰਦਿਆਂ ਚੇਤੇ ਵਿੱਚ ਹੈ ਵਸ ਜਾਏਗੀ, ਫਿਰ ਚੇਤੇ ਵਿੱਚ ਰੱਖੀ ਗੱਲ ਤੁਰ ਅੰਦਰਲੇ ਚਿੱਤ ਵਿੱਚ ਉਤਰ ਜਾਏਗੀ, ਹੈ ਹੈ ਕਰਕੇ ਉਹ ਕਰੇਨ, ਗਲਾ ਪਿਟਣ ਸਿਰ ਖੋਹੇਨ, ਨਾਉ ਲੈਨ ਅਰ ਕਰਨ ਸਮਾਏ, ਨਾਨਕ ਤਿਨ ਬਲਹਾਰੈ ਜਾਏ। ਕੋਈ ਦਿਨ ਐਸਾ ਆਵੇਗਾ ਕਿ ਇਹ ਪ੍ਰਵਾਹ ਲਗਾਤਾਰੀ ਹੋ ਜਾਏਗਾ, ਸੁਭਾਵਕ ਹੋ ਜਾਏਗਾ, ਸੁਤੇ ਸਿੱਧ ਟੁਰਦਾ ਰਹੇਗਾ, ਤਦੋਂ ਸਮਝੀ ਕਿ ਪਰਮੇਸ਼ਰ ਨੂੰ ਕੁਝ ਜਾਣਿਆ ਹੈ ਚੰਡਾ। ਸਤਸੰਗੀ ਕਹਾਉਣ ਵਾਲੇ ਲੋਕ ਕੀ ਗਿਆਨੀ ਲੋਕ ਕਥਾ ਕਰਨ ਵੇਲੇ ਕਿ ਸਮਝਣ ਸਮਝਾਉਣ ਵੇਲੇ ਕਿ ਚਰਚਾ ਵਾਣ ਵੇਲੇ ਜਾਂ ਕੋਈ ਵਿਰਲੇ ਘੜੀ ਅੱਧ ਘੜੀ ਬੈਠ ਕੇ ਤਰਲਾ ਲੈ ਕੇ ਸਮਝਦੇ ਹਨ ਕਿ ਅਸਾਂ ਸਾਈਂ ਨੂੰ ਜਾਣ ਲਿਆ ਹੈ, ਇਹ ਭੁੱਲ ਭੱਲਿਆਂ ਨੂੰ ਵਾਪਰ ਰਹੀ ਹੈ। ਅੱਠਾਂ ਪਹਿਰਾਂ ਵਿੱਚੋਂ ਸੱਤ ਪਹਿਰ ਅਤੇ ਪੌਣੀਆਂ ਅੱਠ ਘੜੀਆਂ ਭੁੱਲ ਵਿੱਚ ਵਸਦੇ ਹਨ, ਮਾਨੋ ਦੂਰੀ ਵਿੱਚ ਰਹਿੰਦੇ ਵਿਥਾ 'ਤੇ ਖੜੋ ਕੇ ਕਾਲ ਦੀ ਨਦੀ ਵਿੱਚ ਕੱਖ ਪਲਾ ਇਕੱਠੇ ਕਰਦਿਆਂ ਲੰਘ ਜਾਂਦੇ ਹਨ। ਫਿਰ ਅਸੀਂ ਕਹਿੰਦੇ ਹਾਂ ਅਸੀਂ ਸਤਸੰਗੀ ਹਾਂ, ਰੱਬ ਦੇ ਪ੍ਰੇਮੀ ਹਾਂ, ਭਲੇ ਹਾਂ, ਵੈਰਾਗੀ ਹਾਂ, ਅਸਾਂ ਜਾਤਾ ਹੈ, ਬਾਕੀ ਦਾ ਜਗਤ ਮਗਨ ਅਵਸਥਾ ਵਿੱਚ ਹੈ। ਫਿਰ ਅਸੀਂ ਉਹਨਾਂ ਨੂੰ ਉਪਦੇਸ਼ ਦੇਣ ਦੀ ਵੀ ਤੁਰ ਪੈਂਦੇ ਹਾਂ, ਭੁੱਲ ਦਰ ਭੁੱਲ ਹੁੰਦੀ ਹੈ, ਸ਼ੌਂਕ ਹੈ ਆਪ 'ਤੇ ਹਾਂ ਮੈਨੂੰ ਸ਼ੌਂਕ ਹੈ ਆਪਣੇ ਆਪ 'ਤੇ। ਗੁਰੂ ਜੀ ਕਾਲ ਛਿੰਨ ਛਿੰਨ ਕਰਕੇ ਟੁਰ ਰਿਹਾ ਹੈ ਪਰ ਪਾਸਦਾ ਇੱਕ ਵਗਦੀ ਧਾਰਾ ਵਾਂਗੂ ਹੈ। ਤਿਵੇਂ ਛਿੰਨ ਛਿੰਨ ਵਿੱਚ ਸਾਈਂ ਨੂੰ ਯਾਦ ਰੱਖੋ, ਇਹ ਛਿੰਨ ਛਿੰਨ ਦੀ ਯਾਦ ਇੱਕ ਅਵਿਰਲ ਧਾਰਾ ਵਾਂਗੂ ਪ੍ਰਵਾਹ ਬਣ ਜਾਏਗੀ। ਜਿਵੇਂ ਧਨੀ ਨੂੰ ਆਪਣੇ ਧਨ ਦਾ ਗਿਆਨ ਲਗਾਤਾਰ ਹੈ ਤਦੇ ਹੀ ਉਹ ਧਨ ਦਾ ਸੁੱਖ ਮਾਣਦਾ ਹੈ, ਤਿਵੇਂ ਸਾਈਂ ਦੀ ਹੋਣ ਦਾ ਅਭਿਆਸ ਲਗਾਤਾਰ ਹੋ ਕੇ ਗਿਆਨ ਰੂਪ ਹੋ ਜਾਏਗਾ। ਲਗਾਤਾਰ ਹੈ ਦਾ ਭਾਵ ਚੇਤੇ ਵਿੱਚ ਵਸਦਾ ਵਸਦਾ ਚਿੱਤ ਵਿੱਚ ਟਿਕ ਜਾਏਗਾ ਅਤੇ ਚੇਤੇ ਵਿੱਚ ਲਗਾਤਾਰੀ ਗਿਆਨ ਪਾਸੇਗਾ। ਇਸ ਤੋਂ ਸਵਾਦ ਰਸ ਅਤੇ ਆਨੰਦ ਮਿਲੇਗਾ। ਚੰਡਾ ਮੈਂ ਜੋਤ ਨਰਿੰਜਣੀ ਜੀ ਸਮਝ ਲਿਆ ਹੈ, ਸਵਾਦ ਆਇਆ ਹੈ ਪਰ ਡਰਦਾ ਹਾਂ ਕੁਝ ਚਿਰ ਨੂੰ ਛਿੰਨ ਛਿੰਨ ਦੀ ਯਾਦ ਭੁੱਲ ਜਾਏਗੀ। ਸੁਣਦੇ ਅਤੇ ਸਮਝਦੇ ਸਾਰ ਰੋਹ ਟੁਰ ਨਹੀਂ ਪੈਂਦੀ ਪਰ ਆਪ ਦੇ ਬਚਨ ਦਾ ਸਦਕਾ ਹੁਣ ਟੁਰਦਾ ਲੱਗਦਾ ਹੈ, ਕਿਤੇ ਇਹ ਘੜੀਕ ਨੂੰ ਖੜੋ ਨਾ ਜਾਵੇ। ਗੁਰੂ ਜੀ ਝੰਡਿਆ ਗਲਤਾਂ ਗਹੋ ਕਰਕੇ ਪਕੜਨ ਵਾਲੀ, ਮਨ ਦੇ ਪੱਲੇ ਵਿੱਚ ਪਾ ਕੇ ਖਿੱਚ ਕੇ ਗੰਢ ਦੇ ਲੈਣ ਵਾਲੀ ਹਈ ਇਹੋ। ਜੇ ਕਿਸੇ ਦਾ ਮਨ ਉੱਚਾ ਸੁੱਚਾ ਹੈ ਤਾਂ ਸੁਣਦੇ ਸਾਰ ਇਹ ਯਾਦ ਦਾ ਰੌਲ ਟੁਰ ਪਏਗਾ। ਇਹ ਮਨ ਦੀ ਅਵਸਥਾ ਦੀ ਗੱਲ ਹੈ, ਕਈ ਮਨ ਐਸੇ ਹਨ ਕਿ ਸੁਣਦੇ ਸਾਰ ਲੱਗ ਪੈਂਦੇ ਹਨ ਪਰ ਐਸੇ ਮਨ ਵਿਰਲੇ ਹਨ, ਕਮਾਏ ਹੋਏ ਮਨ ਜੋ ਦੀਵੇ ਵੱਟੀ ਤੇਲ ਦੇ ਮੇਲ ਵਾਂਗੂ ਤਿਆਰ ਹੁੰਦੇ ਹਨ, ਲਾਟ ਦੀ ਛੂਹ ਲੱਗਦੇ ਸਾਰ ਬਲ ਪੈਂਦੇ ਹਨ। ਪਰ ਜੋ ਮਨ ਕਮਾਏ ਹੋਏ ਨਹੀਂ, ਜਿਨ੍ਹਾਂ ਨੂੰ ਵਿਰਾਗ ਸਤਸੰਗ ਆਦਿ ਕੋਈ ਤਰਲੇ ਪਹਿਲੇ ਕਿ ਹੁਣ ਨਹੀਂ ਲੰਘੇ, ਉਹ ਲੱਗ ਤਾਂ ਪੈਂਦੇ ਹਨ ਪਰ ਫਿਰ ਭੁੱਲਦੇ ਹਨ, ਸਾਹਿਬ ਸੱਚੇ ਸਾਹਿਬ ਦੀ ਯਾਦ ਤੋਂ ਵਿਸਰ ਵਿਸਰ ਜਾਂਦੇ ਹਨ, ਉਹਨਾਂ ਨੂੰ ਫਿਰ ਇੱਕ ਹੋਰ ਸਮਝ ਕਰਨੀ ਪੈਂਦੀ ਹੈ। ਚੰਡਾ ਉਹ ਜ਼ਰੂਰ ਦੱਸੋ, ਮੈਨੂੰ ਆਪਣੇ ਮਨ 'ਤੇ ਪਤੀਜਣਾ ਨਹੀਂ ਕਿ ਹੁਣ ਵਾਂਗੂ ਟੁਰਿਆ ਰਹੇਗਾ, ਮੇਰਾ ਮਨ ਕੱਚਾ ਹੈ, ਖਿਆਲ ਕਰਦਾ ਹੈ ਕਿ ਮੈਂ ਵਧੀਆ ਕਿਸਮ ਦਾ ਹਾਂ ਪਰ ਹੈ ਸਧਾਰਨ ਜਿਹਾ ਅਤੇ ਕੱਚਾ ਜਿਹਾ। ਗੁਰੂ ਜੀ ਕਦੇ ਮੁੰਡੇ ਪੜ੍ਹਦੇ ਡਿੱਠੇ ਨਹੀਂ, ਇੱਕ ਇੱਕ ਪਦ ਨੂੰ ਕਿੰਨੀ ਕਿੰਨੀ ਵਾਰ ਘੋਕਦੇ ਹਨ, ਘੋਕਦਿਆਂ ਘੋਕਦਿਆਂ ਉਹ ਪਦ ਉਸਦਾ ਅਰਥ ਉਹਨਾਂ ਦੇ ਚੇਤੇ ਵਿੱਚ ਬੈਠਦਾ, ਹੇਠਾਂ ਚਿੱਤ ਵਿੱਚ ਲਹਿ ਜਾਂਦਾ ਹੈ, ਫਿਰ ਕਦੇ ਨਹੀਂ ਭੁੱਲਦਾ। ਸੋ ਕਿਸੇ ਗੱਲ ਨੂੰ ਘੜੀ ਮੁੜੀ ਚੇਤੇ ਵਿੱਚ ਵਸਾਉਂਦਿਆਂ ਉਹ ਅੰਦਰ ਘੱਟ ਵਿੱਚ ਦਿਲ ਦੇ ਹੇਠਲੇ ਪਰਤ ਵਿੱਚ ਬੈਠ ਕੇ ਪੱਕੀ ਹੋ ਜਾਂਦੀ ਹੈ। ਉਹ ਸਾਡਾ ਗਿਆਨ ਹੈ ਅਤੇ ਉਹ ਸੁੱਖ ਦਿੰਦਾ ਹੈ। ਸੋ ਜੋ ਗੱਲ ਇੱਕੋ ਵਾਰੀ ਸੁਣ ਕੇ ਚੇਤੇ ਵਿੱਚ ਨਹੀਂ ਵਸ ਜਾਂਦੀ, ਉਸ ਨੂੰ ਜੀਭ ਨਾਲ ਦੁਹਰਾਈਦਾ ਹੈ, ਘੜੀ ਮੁੜੀ ਉਚਾਰੀਦਾ ਹੈ, ਰਟਨ ਕਰੀਦਾ ਹੈ, ਉਹ ਫਿਰ ਚੇਤੇ ਵਿੱਚ ਵਸਦੀ ਹੈ। ਭਾਵ ਇਹ ਕਿ ਚੇਤੇ ਵਿੱਚ ਕਿਸੇ ਸ਼ੈ ਨੂੰ ਵਸਾਉਣ ਲਈ ਉਸਦਾ ਬਾਰ ਬਾਰ ਰਟਨ ਕਰਨਾ ਸਹਾਈ ਹੁੰਦਾ ਹੈ। ਜਿਵੇਂ ਤੈਨੂੰ ਦੱਸਿਆ ਸੀ ਕਿ ਚੇਤੇ ਵਿੱਚ ਕਿਸੇ ਗੱਲ ਨੂੰ ਬਰਾਬਰ ਵਸਾਇਆ, ਉਹ ਗੱਲ ਚਿੱਤ ਵਿੱਚ ਮਨ ਦੇ ਹੇਠਲੇ ਪਰਤ ਵਿੱਚ ਵਸ ਜਾਂਦੀ ਹੈ। ਸੋ ਪ੍ਰਤੱਖ ਹੈ ਕਿ ਚੇਤੇ ਵਿੱਚ ਵਸਾਉਣ ਲਈ ਬਹੁਤ ਵਾਰੀ ਸਾਨੂੰ ਰਸਨਾ ਦੇ ਰਟਨ ਤੋਂ ਸਹਾਇਤਾ ਮਿਲ ਜਾਂਦੀ ਹੈ। ਇਹ ਗੱਲ ਕਿ ਰਟਨ ਨਾਲ, ਬਾਰ ਬਾਰ ਉਚਾਰਨ ਨਾਲ, ਜਪਣ ਨਾਲ, ਚੇਤੇ ਵਿੱਚ, ਯਾਦ ਵਿੱਚ, ਸਿਮਰਨ ਵਿੱਚ ਗੱਲ ਵਸ ਜਾਂਦੀ ਹੈ, ਪ੍ਰਤੱਖ ਹੈ। ਸਾਡੇ ਮਨ ਦੀ ਅੰਦਰਲੀ ਕਲਾ ਦੀ ਬਣਾਵਟ ਐਸੀ ਹੈ ਅਤੇ ਹੋਰ ਕੋਈ ਸਮਝਦਾ ਹੈ। ਜਿਤਨੇ ਵਿਦਵਾਨ ਹਨ ਸਭ ਨੇ ਵਿੱਦਿਆ ਇਸੇ ਤਰ੍ਹਾਂ ਰਟ ਰਟ ਅਤੇ ਯਾਦ ਕਰ ਕਰਕੇ ਅੰਦਰ ਵਸਾਈ ਹੈ। ਸੋ ਚੰਡਿਆ ਜੋ ਤੌਕਲਾ ਹੋਵੇ ਕਿ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਲਗਾਤਾਰੀ ਨਿਵਾਸ ਨਹੀਂ ਕਰੇਗੀ, ਤਾਂ ਸਾਈਂ ਦਾ ਨਾਮ ਰਸਨਾ 'ਤੇ ਬੈਠ ਕੇ ਜਪ ਕਰੀਏ, ਰਟਨ ਕਰੀਏ, ਬਾਰ ਬਾਰ ਉਚਾਰੀਏ। ਇਸ ਰਸਨਾ ਦੇ ਅਭਿਆਸ ਨਾਲ, ਇਸ ਜੀਵ ਨਾਲ, ਨਾਮ ਜਪਣ ਨਾਲ ਸਾਈਂ ਦੀ ਹੋਂਦ ਯਾਦ ਵਿੱਚ ਵਸ ਜਾਏਗੀ। ਯਾਦ ਵਿੱਚੋਂ ਕਿਸੇ ਵੇਲੇ ਨਾ ਨਿਕਲਣ ਦੇਣ ਨਾਲ ਇਹ ਭਾਵ ਚਿੱਤ ਵਿੱਚ, ਮਨ ਦੇ ਹੇਠਲੇ ਪਰਤ ਵਿੱਚ ਲਗਾਤਾਰੀ ਰੰਗ ਵਿੱਚ ਟਿਕ ਜਾਏਗਾ। ਝੰਡਾ ਸਾਹ ਘੁੱਟ ਘੁੱਟ ਕੇ ਸਾਰਾ ਧਿਆਨ ਲਾ ਕੇ ਸਮਝ ਰਿਹਾ ਸੀ। ਹੁਣ ਇੱਕ ਲੰਮਾ ਸਾਹ ਲੈ ਕੇ ਅਤੇ ਉਫ ਜਿਹੀ ਮੱਧਮ ਆਵਾਜ਼ ਕਰਕੇ ਆਖਣ ਲੱਗਾ, ਸਵਾਦ ਆ ਗਿਆ ਹੈ, ਸਮਝੇ ਪੈ ਗਿਆ ਹੈ। ਜੇ ਆਪ ਮੂਰਖ ਨੂੰ ਸਮਝਾਉਂਦੇ ਥੱਕ ਨਾ ਗਏ ਹੋਵੋ ਤਾਂ ਇੱਕ ਗੱਲ ਹੋਰ ਸਮਝਾ ਦਿਓ, ਇਹ ਤਾਂ ਤੁਹਾਡਾ ਸੋਹਣਾ ਸਮਝੇ ਪੈ ਗਿਆ ਹੈ ਕਿ ਸਾਈਂ ਦੀ ਹੋਂਦ ਸਾਡੀ ਯਾਦ ਵਿੱਚ ਹਰ ਛਿਨ ਵਸੇ, ਜੋ ਇਉਂ ਮਨ ਦੀ ਸੂਖਮ ਗਤੀ ਵਿੱਚ ਯਾਦ ਅਰਥਾਤ ਸਾਈਂ ਦੀ ਹੋਂਦ ਦੀ ਯਾਦ ਲਗਾਤਾਰੀ ਹੋ ਕੇ ਵਸੇ, ਭੁੱਲ ਭੁੱਲ ਜਾਵੇ, ਮੁੜ ਮੁੜ ਚੇਤੇ ਆਵੇ, ਮੁੜ ਮੁੜ ਭੁੱਲ ਭੁੱਲ ਜਾਵੇ, ਤਾਂ ਸਾਈਂ ਦਾ ਨਾਮ ਰਸਨਾ ਨਾਲ ਜਪੇ। ਇਹ ਅਭਿਆਸ ਸਾਈਂ ਦੀ ਹੋਂਦ ਦੇ ਭਾਵ ਨੂੰ ਯਾਦ ਵਿੱਚ ਲਗਾਤਾਰੀ ਕਰ ਦੇਵੇਗਾ। ਡਾਢਾ ਸਵਾਦ ਆਇਆ ਹੈ। ਲੋਕ ਤਾਂ ਹੁਜਤਾਂ ਘੜਿਆਂ ਕਰਦੇ ਹਨ, ਵਿਚਾਰ ਨਹੀਂ ਕਰਦੇ। ਮੇਰੇ ਜਿਹੇ ਮੂਰਖ ਨੂੰ ਨਾਮ ਜਪਣ ਨਾਲ ਨਾਮ ਸਿਮਰਨ ਪ੍ਰਾਪਤ ਹੋਵੇਗਾ, ਇਹੋ ਦੱਸਿਆ ਜੇ ਨਾ। ਸਿਰ ਹਿਲਾ ਕੇ ਅਤੇ ਤੱਕ ਕੇ ਚਿਹਰੇ ਵੱਲ ਜਿੱਧਰੋਂ ਹਾਂ ਦਾ ਇਸ਼ਾਰਾ ਜਾਪਦਾ ਸੀ ਕਿ ਸਿਮਰਨ ਨਾਲ ਪਰਮੇਸ਼ਰ ਦੀ ਹੋਣ ਦਾ ਭਾਵ ਚਿੱਤ ਵਿੱਚ ਟਿਕ ਜਾਏਗਾ। ਮੈਂ ਇਉਂ ਸਮਝਿਆ ਹੈ ਕਿ ਫਿਰ ਉੱਠਦਿਆਂ, ਬਹਿੰਦਿਆਂ, ਟੁਰਦਿਆਂ, ਸੁੱਤਿਆਂ ਹਰ ਵੇਲੇ ਹੈ ਦਾ ਭਾਵ ਇੱਕ ਲਗਾਤਾਰੀ ਭਾਵ ਅੰਦਰ ਰਹੇਗਾ। ਭਲਾ ਜੀ, ਫਿਰ ਕੰਮ ਕਾਜ ਅਤੇ ਹੋਰ ਰੁਝੇਵੇਂ ਤਾਂ ਉੱਧਰੋਂ ਨਹੀਂ ਉਕਾ ਦੇਣਗੇ। ਗੁਰੂ ਜੀ, ਝੰਡਿਆ ਜਦ ਮਨ ਦੇ ਦੂਸਰੇ ਤਬਕ ਵਿੱਚ, ਸੰਸਕਾਰੀ ਮਨ ਵਿੱਚ ਨਾਮ ਵਸ ਜਾਵੇਗਾ, ਤਦ ਫਿਰ ਕੰਮ ਕਾਜ ਤਾਂ ਸਾਡਾ ਉੱਪਰਲਾ ਮਨ ਕਰਦਾ ਹੈ ਨਾ, ਉਹ ਪਿਆ ਕਰੇਗਾ, ਪਰ ਉਸਦੇ ਅੰਦਰ ਨਾਮ ਦਾ ਰੋਹ ਜਾਰੀ ਰਹੇਗਾ। ਜਦ ਹੀ ਕਿ ਉੱਪਰਲਾ ਮਨ ਰੁਝੇਵੇਂ ਤੋਂ ਵਿਹਲਾ ਹੋਵੇਗਾ ਕਿ ਦੇਖੇਗਾ ਕਿ ਅੰਦਰੋਂ ਕਿਸੇ ਅਣਜਾਣ ਪਰਤ ਵਿੱਚੋਂ ਨਾਮ ਦੀ ਰੁਚੀ ਜ਼ੋਰ ਦੇ ਰਹੀ ਹੈ, ਫਿਰ ਕੀ ਦੇਖੇਗਾ ਕਿ ਰੋਹ ਟੁਰ ਪਿਆ ਅਤੇ ਮਨ ਸਿਮਰਨ ਵਿੱਚ ਹੈ। ਇਸ ਤਰ੍ਹਾਂ ਜਪਣ ਵਾਲਿਆਂ ਦੀ ਰਸਨਾ ਦਾ ਪ੍ਰਵਾਹ ਤਾਂ ਟੁਰਦਾ ਹੀ ਜਾਪਦਾ ਹੈ। ਰੁਝੇਵੀਂ ਦੀ ਪਈ ਅਰਜ਼ੀ ਮੈਲ ਵੀ ਉਹਨਾਂ ਦੀ ਛੇਤੀ ਦੂਰ ਹੋ ਜਾਂਦੀ ਹੈ। ਰੁਝੇਵੇਂ ਵੇਲੇ ਇਸੇ ਅੰਦਰਲੇ ਮਨ ਵਿੱਚ ਜਪ ਜਾਰੀ ਰਹਿਣ ਕਰਕੇ ਅਤੇ ਫਿਰ ਵਿਹਲੇ ਹੋ ਕੇ ਅਤੇ ਸਮਝ ਕੇ ਜਪੇ ਸਿਮਰਨ ਦੇ ਟੁਰ ਪੈਣ ਨਾਲ ਉਹ ਰੁਝੇਵੇਂ ਵੇਲੇ ਆ ਪਈ ਮੈਲ ਪਹਿਲੋਂ ਕੱਢ ਜਾਂਦੀ ਹੈ ਅਤੇ ਫਿਰ ਉਹ ਜਪ ਸਿਮਰਨ ਹੋ ਜਾਂਦਾ ਹੈ। ਝੰਡਾ ਠੀਕ, ਆਪਨੇ ਇਹ ਸਮਝਾਇਆ ਹੈ ਕਿ ਇਹ ਭਾਵ ਹੈ ਦਾ ਜਾਂ ਇਉਂ ਕਹੋ ਕਿ ਵਾਹਿਗੁਰੂ ਦੀ ਹੋਣ ਦਾ ਗਿਆਨ ਜਾਂ ਉਸਦਾ ਸਤ ਸਰੂਪ ਇਉਂ ਲਗਾਤਾਰੀ ਹੋ ਜਾਏਗਾ ਸਾਡੇ ਅੰਦਰ। ਇਹ ਭਾਵ ਆਪਣੇ ਆਪ ਨੂੰ ਲਿਖਾਉਂਦਾ ਰਹੇਗਾ ਸਾਡੇ ਅੰਦਰ। ਗੁਰੂ ਜੀ, ਹਾਂ, ਹੈ ਦਾ ਭਾਵ ਜਦ ਅੰਦਰ ਲਗਾਤਾਰੀ ਹੋ ਜਾਏਗਾ, ਅੰਦਰਲਾ ਸਾਡਾ ਇੱਕ ਉਚਿਆਨ ਉੱਤੇ ਆਪੇ ਨੂੰ ਪ੍ਰਤੀਤ ਕਰੇਗਾ। ਇੱਕ ਜਾਗਰਤ ਦਾ ਭਾਵ ਕਿ ਮਾਨੋ ਸੁੱਤੇ ਹੋਏ ਸਾਂ, ਹੁਣੇ ਜਾਗੇ ਹਾਂ, ਅੰਦਰ ਜਾਰੀ ਰਹੇਗਾ, ਤਾਜ਼ਗੀ ਤਾਜ਼ਗੀ ਹਲਕਾ ਹਲਕਾਪਨ ਪਾਸੇਗਾ। ਇਸ ਤਰ੍ਹਾਂ ਦੇ ਸਵਾਦ ਅੰਦਰਲੇ ਆਪੇ ਵਿੱਚ ਪ੍ਰਤੀਤ ਹੋਣਗੇ। ਉਸ ਹਾਲਤ ਨੂੰ ਉਨਮਨ ਕਹੀਦਾ ਹੈ ਕਿ ਮਨ ਉਚਿਆਨ ਵਿੱਚ ਆ ਗਿਆ ਹੈ ਜਾਂ ਇਉਂ ਕਹੋ ਆਪਾਂ ਦਬਾਵਾਂ ਅਤੇ ਗਿਰਾਵਾਂ ਤੋਂ ਛੁੱਟ ਕੇ ਉੱਚਾ ਹੋ ਗਿਆ ਹੈ। ਇਹ ਉਚਿਆਨ ਆਕੜ ਹੈਂਕੜ ਨਾ ਸਮਝਣੀ, ਉਹ ਹੈਂਕੜ ਮਨ ਦੀ ਅਹੰਕਾਰ ਬ੍ਰਿਤੀ ਹੈ। ਇਹ ਉਚਿਆਨ ਆਪੇ ਦਾ ਆਪੇ ਵਿੱਚ ਆ ਕੇ ਉੱਚੇ ਹੋਣਾ ਹੈ ਉਹਨਾਂ ਆਸਰਾਂ ਤੋਂ ਜੋ ਉਸਨੂੰ ਨੀਵਾਂ ਕਰੀ ਰੱਖਦੇ ਹਨ, ਜਿਵੇਂ ਹੁਣ ਤੇਰੇ ਮਨ ਪ੍ਰਤੀਤ ਕਰ ਰਿਹਾ ਹੈ। ਅੰਦਰਲੇ ਦੀ ਅਸਲੀ ਉਚਿਆਨ ਅਤੇ ਹੈਂਕੜ ਵਾਲੀ ਉਚਿਆਨ ਦਾ ਫਰਕ ਹੁਣ ਸਮਝ ਲਿਆ ਨੇ। ਜਗਤ ਦੇ ਮਾਮਲਿਆਂ ਦੀਆਂ ਸੋਚਾਂ ਵਿਚਾਰਾਂ ਮਨ ਨੂੰ ਨੀਵਾਂ ਕਰ ਰੱਖਦੀਆਂ ਹਨ। ਸਦਾ ਨੀਵੇਂ ਰਹਿਣ ਕਰਕੇ ਮਨੁੱਖ ਨੂੰ ਮਨ ਦੀ ਅਸਲੀ ਉਚਿਆਨ ਦੀ ਸੋਝੀ ਨਹੀਂ ਪੈਂਦੀ। ਜਦੋਂ ਸਾਈਂ ਦੀ ਯਾਦ ਨਾਲ ਮਨ ਤੋਂ ਆਸ ਅੰਦੇਸੇ ਸੋਚਾਂ ਆਦਿਕਾਂ ਦੇ ਬੋਝ ਢਹਿ ਪੈਂਦੇ ਹਨ ਤਾਂ ਮਨ ਇਸ ਉਚਿਆਨ ਨੂੰ ਅਨੁਭਵ ਕਰਦਾ ਹੈ। ਆਸਾ ਅੰਦੇਸਾ ਦੋਏ ਪਟ ਜੜੇ ਝੰਡਾ। ਜੀ ਹਾਂ ਮੇਰੇ ਨਿਰੰਕਾਰ ਦੇ ਪਿਆਰੇ ਜੀਓ, ਸਮਝਿਆ ਹੈ। ਹਾਂ ਗੱਲ ਇੱਕ ਹੋਰ ਪੁੱਛਣ ਵਾਲੀ ਹੈ ਗੁਰੂ ਜੀ, ਇਸ਼ਾਰਾ ਕਰਕੇ ਪੁੱਛੋ ਝੰਡਾ। ਇਹ ਜੋ ਆਪਨੇ ਫਰਮਾਇਆ ਹੈ, ਸਾਡੇ ਮਨ ਅਤੇ ਸੁਭਾਅ ਦੀ ਬਣਤਰ ਐਸੀ ਹੈ ਕਿ ਜੋ ਗੱਲ ਅਸੀਂ ਬਾਰ ਬਾਰ ਰਟਣ ਕਰਾਂਗੇ ਸੋ ਚੇਤੇ ਵਿੱਚ ਵਸ ਜਾਏਗੀ। ਮੈਂ ਸਮਝ ਲਈ ਹੈ ਜਿਸ ਗੱਲ ਦਾ ਚੇਤਾ ਅਸੀਂ ਲਗਾਤਾਰ ਰੱਖਾਂਗੇ ਸੋ ਗੱਲ ਸਾਡੇ ਅੰਦਰ ਸਾਡਾ ਗਿਆਨ ਬਣ ਜਾਏਗੀ। ਲਗਾਤਾਰੀ ਗਿਆਨ ਜਿਵੇਂ ਉਹ ਗਿਆਨ ਸਾਡਾ ਆਪਣਾ ਹੈ ਅਤੇ ਉਸ ਤੋਂ ਅਸੀਂ ਸੁੱਖ ਰਸ ਮਾਣਦੇ ਹਾਂ, ਇਉਂ ਮੈਂ ਸਮਝਿਆ ਹੈ ਕਿ ਉਹ ਇੱਕ ਲਗਾਤਾਰੀ ਭਾਵ ਜਾਂ ਸੁਭਾਵ ਹੋ ਜਾਏਗਾ। ਜਿਹੜੀ ਗੱਲ ਤੁਸੀਂ ਇਹ ਆਖੀ ਹੈ ਕਿ ਜੋ ਬਾਤ ਅਸੀਂ ਬਾਰ ਬਾਰ ਸਿਮਰਨ ਕਰਾਂਗੇ ਉਹ ਸਾਡੇ ਚਿੱਤ ਵਿੱਚ ਟਿਕ ਜਾਏਗੀ, ਸਾਡੇ ਮਨ ਦੇ ਹੇਠਲੇ ਪਰਤ ਵਿੱਚ ਬਹਿ ਜਾਵੇਗੀ। ਇਹ ਮਨ ਦਾ ਹੇਠਲਾ ਪਰਤ ਜਾਂ ਚਿੱਤ ਵਿੱਚ ਬੈਠਣਾ ਕੀ ਗੱਲ ਹੋਈ? ਹੇਠਲਾ ਪਰਤ ਮਨ ਦਾ ਕੀ ਹੈ ਗੁਰੂ ਜੀ? ਚੰਡਿਆ ਗੱਲ ਜ਼ਰਾ ਗਹੁ ਕਰਨ ਵਾਲੀ ਹੈ। ਚਿੱਤ ਦਾ ਅਰਥ ਤਾਂ ਹਰ ਮਤ ਵਾਲੇ ਆਪੋ ਆਪਣੇ ਆਸ਼ੇ ਮੁਜਬ ਕਰਦੇ ਹਨ। ਅਸੀਂ ਤੈਨੂੰ ਇੱਕ ਗੱਲ ਸਮਝਾਉਣੀ ਸੀ, ਪਦਾਂ ਦੇ ਅਰਥ ਨਹੀਂ ਸਨ ਬਣਾਉਣੇ, ਪਰ ਤੂੰ ਪੁੱਛਿਆ ਹੈ ਤਾਂ ਹੁਣ ਸਮਝ ਲੈ। ਸਾਡਾ ਜੋ ਇਸ ਜੜ ਸਰੀਰ ਦੇ ਅੰਦਰ ਚੇਤਨ ਹਿੱਸਾ ਹੈ ਉਸਦੇ ਅਸੀਂ ਸਾਰੇ ਗਿਆਤਾ ਨਹੀਂ ਹਾਂ, ਉਹ ਅਸੀਂ ਹਾਂ। ਉਹ ਸਾਡਾ ਆਪਾ ਹੈ ਜਾਂ ਸਾਰਾ ਕੁਝ ਆਪਣਾ ਹੈ, ਪਰ ਅਸੀਂ ਉਸ ਸਾਰੇ ਨੂੰ ਜਾਣੂ ਨਹੀਂ ਹਾਂ ਜੀ। ਉਸਦੇ ਉਤਨੇ ਹਿੱਸੇ ਦਾ ਜਾਣੂ ਹੈ ਜਿਤਨੇ ਵਿੱਚ ਕਿ ਸੋਚ ਵਿਚਾਰ ਪਛਾਣ ਆਦਿਕ ਹਨ। ਜਿਹਾ ਮਨ ਸੋਚਦਾ ਹੈ ਸਮਝਦਾ ਹੈ ਉਸਦੀ ਜੀਵ ਨੂੰ ਖਬਰ ਹੈ, ਬਾਕੀ ਦੇ ਦੀ ਨਹੀਂ। ਕਈ ਵੇਰ ਟਪਲਾ ਖਾ ਜਾਈਦਾ ਹੈ ਕਿ ਸੋਚਣ ਸਮਝਣ ਵਾਲੇ ਮਨ ਨੂੰ ਸਾਰਾ ਮਨ ਸਾਰਾ ਆਪਾ ਸਾਰੀ ਜਿੰਦ ਸਮਝ ਲਈਦਾ ਹੈ, ਪਰ ਇਹ ਠੀਕ ਨਹੀਂ। ਇਸ ਸਾਡੇ ਸੋਚ ਵਾਲੇ ਮਨ ਦਾ ਇੱਕ ਹੋਰ ਪਰਤਿਆਂ ਹਿੱਸਾ ਹੈ ਜਿਸ ਵਿੱਚ ਸਾਡੇ ਇਸ ਮਨ ਦੇ ਵਿਚਾਰ ਆਦਿ ਅਕਸ ਪਾਉਂਦੇ ਹਨ ਅਤੇ ਮਾਨੋ ਉੱਥੇ ਅਕਸ ਇਕੱਠੇ ਹੁੰਦੇ ਹਨ, ਜਾਂ ਇਉਂ ਕਹੀਏ ਕਿ ਉਸ ਮਨ ਵਿੱਚ ਸਾਡੇ ਸਾਰੇ ਅਭਿਆਸ ਸੰਸਾਰਕ ਬਣ ਕੇ ਜਮ੍ਹਾਂ ਹੁੰਦੇ ਹਨ। ਉਹ ਮਨ ਸੋਚਦਾ ਵਿਚਾਰਦਾ ਤੋਲਦਾ ਸਾਨੂੰ ਪ੍ਰਤੀਤ ਨਹੀਂ ਦਿੰਦਾ। ਚੰਡਾ ਕੁਝ ਕਾਲਾ ਹੋ ਕੇ, ਫਿਰ ਉਸਦੀ ਸਾਨੂੰ ਸੋਝੀ ਕਿਵੇਂ ਹੁੰਦੀ ਹੈ ਜੀ? ਗੁਰੂ ਜੀ ਉਸਦੀ ਸੋਝੀ ਅੰਦਰਲੀ ਰੁਚੀ ਤੋਂ ਥੋੜ੍ਹੀ ਜਿਹੀ ਹੋ ਜਾਂਦੀ ਹੈ, ਜਿਵੇਂ ਕੋਈ ਆਦਮੀ 10-12 ਵਰੇ ਰੋਜ਼ ਸ਼ਰਾਬ ਪੀਂਦਾ ਰਹਿੰਦਾ ਹੈ। ਉਸ ਦੀ ਸ਼ਰਾਬ ਦਾ ਅਭਿਆਸ ਸ਼ਰਾਬ ਦੇ ਖਿਆਲਾਂ ਨੂੰ ਲੈ ਕੇ ਇਸ ਦੂਸਰੇ ਮਨ ਵਿੱਚ ਉਤਰਦਾ ਅਤੇ ਉੱਥੇ ਜਮ੍ਹਾਂ ਹੁੰਦਾ ਜਾ ਰਿਹਾ ਹੈ। ਇਸ ਨੂੰ ਕਹੀਦਾ ਹੈ ਕਿ ਸ਼ਰਾਬ ਦੇ ਸੰਸਕਾਰ ਉਸ ਦੇ ਹੇਠਲੇ ਪਰਤ ਵਿੱਚ ਇਕੱਠੇ ਹੋ ਗਏ ਹਨ। ਰੋਜ਼ ਦੀਆਂ ਵਿਚਾਰਾਂ, ਗੱਲਾਂ ਅਤੇ ਕਰਨੀਆਂ ਦੇ ਅਕਸ ਜੋ ਮਨ 'ਤੇ ਪੈ ਕੇ ਇੱਕ ਤਰ੍ਹਾਂ ਨਾਲ ਇਕੱਤਰ ਹੋ ਰਹੇ ਹਨ। ਸੋ ਸੰਸਕਾਰ ਸਮਝ ਲਓ ਮਨ ਦਾ ਉਹ ਪਰਤ ਜਿਸ ਵਿੱਚ ਇਹ ਸੰਸਕਾਰ ਜਮ੍ਹਾਂ ਹੁੰਦੇ ਹਨ। ਆਪਣੇ ਆਪ ਨੂੰ ਸੋਚ, ਵਿਚਾਰ, ਖਿਆਲ, ਜੋਖ ਦੇ ਰੂਪ ਵਿੱਚ ਨਹੀਂ ਦੱਸਦਾ ਪਰ ਰੁਚੀਆਂ ਦੇ ਰੂਪ ਵਿੱਚ ਦੱਸਦਾ ਹੈ। ਜਿਵੇਂ 12 ਬਰਸ ਦਾ ਸ਼ਰਾਬੀ ਜਦ ਕਿਸ ਭਲੀ ਸੋਹਬਤ ਵਿੱਚ ਬੈਠ ਕੇ ਜਾਂ ਸ਼ਰਾਬ ਦੇ ਸਰੀਰ ਪਰ ਬੁਰੇ ਅਸਰ ਵੇਖ ਕੇ ਸ਼ਰਾਬ ਨੂੰ ਛੱਡ ਦਿੰਦਾ ਹੈ ਤਾਂ ਇਹ ਕੰਮ ਉਸਦੇ ਪ੍ਰਤੱਖ ਮਨ, ਸਗਿਆਤ ਮਨ ਨੇ ਕੀਤਾ ਹੈ, ਜਿਸ ਨੇ ਇਸ ਦਾ ਅਵਗੁਣ ਸਿਆਣ ਕੇ ਇਸ ਨੂੰ ਮਾੜਾ ਸਹੀ ਕਰ ਲਿਆ ਹੈ। ਪਰ ਉਸ ਗੁਪਤ ਮਨ ਨੇ ਜਿੱਥੇ ਸੰਸਕਾਰ ਜਮ੍ਹਾਂ ਹਨ ਇੰਨੀ ਛੇਤੀ ਸ਼ਰਾਬ ਨੂੰ ਨਹੀਂ ਛੱਡਿਆ। ਉਸ ਵਿੱਚ ਸ਼ਰਾਬ ਦੇ ਸੰਸਕਾਰ ਬੈਠੇ ਹੋਏ ਹਨ। ਜਦ ਠੰਡੀ ਹਵਾ ਵਗੇਗੀ, ਬੱਦਲ ਜੁੜਨਗੇ ਜਾਂ ਸ਼ਰਾਬ ਦੀ ਮੁਸ਼ਕ ਆਵੇਗੀ, ਕਿਤੇ ਕਲਾਲ ਖਾਨਾ ਦਿਸੇਗਾ ਤਾਂ ਉਸਦੇ ਅੰਦਰੋਂ ਸ਼ਰਾਬ ਪੀਣ ਦੀ ਰੁਚੀ ਉੱਠੇਗੀ। ਉਸਦਾ ਪ੍ਰਤੱਖ ਜਾਂ ਸਗਿਆਤ ਮਨ ਤਾਂ ਸ਼ਰਾਬ ਦੇ ਔਗੁਣ ਚਿਤਵ ਰਿਹਾ ਹੈ, ਪੀਣੋਂ ਨਫ਼ਰਤ ਕਰ ਰਿਹਾ ਹੈ, ਪਰ ਫਿਰ ਰੁਚੀ ਜ਼ੋਰ ਪਾ ਰਹੀ ਹੈ। ਇਹ ਰੁਚੀ ਕਿੱਥੋਂ ਆ ਰਹੀ ਹੈ? ਸੋਚਣ ਦੀ ਗੱਲ ਹੈ। ਇਹ ਰੁਚੀ 12 ਵਰੇ ਦੇ ਸੰਚਰੇ ਸੰਸਕਾਰਾਂ ਦੀ ਹੈ ਜੋ ਗੁਪਤ ਮਨ ਵਿੱਚੋਂ ਉੱਠ ਰਹੀ ਹੈ। ਇਹ ਅਕਾਰਨ ਰੁਚੀ, ਪ੍ਰਤੱਖ ਮਨ ਦੇ ਵਿਚਾਰਾਂ ਤੋਂ ਵਿਰੁੱਧ ਵੀ ਉੱਠ ਰਹੀ ਰੁਚੀ, ਉਸ ਗੁਪਤ ਮਨ ਦਾ ਪਤਾ ਦੇ ਰਹੀ ਹੈ ਜੋ ਆਪਣਾ ਆਪ ਅੰਦਰ ਲੁਕਾਈ ਬੈਠਾ ਹੈ। ਫਿਰ ਇੱਕ ਹੋਰ ਤਰ੍ਹਾਂ ਵੀ ਪਤਾ ਲੱਗਦਾ ਹੈ। ਦਿਨ ਨੂੰ ਜੋ ਕੰਮ ਕਰੋ, ਰਾਤ ਨੂੰ ਉਹਨਾਂ ਦੇ ਹੂ ਬਹੂ ਨਕਸ਼ੇ ਜਾਂ ਹੋਰ ਹੋਰ ਵਟਾਵੇਂ ਰੂਪ ਧਾਰ ਕੇ ਨਕਸ਼ੇ ਸੁਪਨਿਆਂ ਵਿੱਚ ਵੇਖੋਗੇ। ਦਿਨ ਦੀਆਂ ਅਪੂਰਨ ਤ੍ਰਿਸ਼ਨਾ ਕਈ ਵੇਰ ਰਾਤ ਨੂੰ ਸੁਪਨਿਆਂ ਵਿੱਚ ਪੂਰਨ ਹੁੰਦੀਆਂ ਹਨ। ਇਹ ਸਾਰਾ ਕੁਝ ਗੁਪਤ ਮਨ ਕਰਦਾ ਹੈ, ਕਿਉਂਕਿ ਪ੍ਰਤੱਖ ਮਨ ਤਾਂ ਉਸ ਵੇਲੇ ਸੌਂ ਰਿਹਾ ਹੈ। ਸੁੱਤਾ ਆਦਮੀ ਜਾਗਰਤ ਵਾਂਗੂ ਸੋਚਦਾ, ਵਿਚਾਰਦਾ, ਜੋਖਦਾ ਨਹੀਂ, ਕਿਉਂਕਿ ਪ੍ਰਤੱਖ ਮਨ ਤਾਂ ਜਾਗਰਤ ਵਿੱਚ ਹੀ ਨਹੀਂ। ਹੁਣ ਕੌਣ ਹੈ ਜੋ ਸੁਪਨਿਆਂ ਵਿੱਚ ਦੇ ਵਰਤੇ ਮਾਮਲਿਆਂ ਦੀਆਂ ਮੂਰਤਾਂ ਅਨੇਕਾਂ ਤਰ੍ਹਾਂ ਦੀ ਵਿਚਿੱਤਰਤਾ ਵਿੱਚ ਦਿਖਾ ਰਿਹਾ ਹੈ? ਇਹ ਉਹ ਦੂਸਰਾ ਮਨ ਹੈ ਜੋ ਸੋਚਾਂ, ਵਚਨਾਂ, ਕਰਨੀਆਂ ਦੇ ਸੰਸਕਾਰਾਂ ਦੇ ਵਿਚਿੱਤਰ ਨਕਸ਼ੇ ਅਨੇਕ ਰੂਪਾਂ ਵਿੱਚ ਵਟਾ ਵਟਾ ਕੇ ਦਿਖਾ ਰਿਹਾ ਹੈ। ਸੋ ਝੰਡਿਆ, ਸੁਪਨੇ ਵਿੱਚ ਜੋ ਜਾਗਦਾ ਹੈ ਸੋ ਮਨ ਉਹ ਹੈ। ਵਾਹਿਗੁਰੂ।